ਅਨੰਦ ਬਿਨੋਦੀ ਜੀ ਜਪ ਸੱਚ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਮਾਨਸ ਜਨਮ ਅਮੋਲ ਹੈ ਮਿਲਣੇ ਕੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਜੀਓ ਹਰ ਜੀਓ
ਧਰਮ ਨ ਜਾਣਾ
भक्त गोविंद नाम परे चीज कर मेरा गोविंद न चीजिया
करे मेरा गोविंद
तेरी कुदरत का कुर्बान तेरी कुदरत का हर जियो जैसा बारक पाए सुवाई लख अपराध कमावे कारूप दे चिड़के बो पाती बौड़ पिता गल लावे पिछले औगण बख्श लए प्रभ आगे मार्ग हर जियो निमाणिया तू निमाणिया तू हर अंतरयामी सब विद जाने ता किस प्याक सुनाइए कहने कथन न पीजे गोविंद हर पावे पैर अवरोट में सगली देखी 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 एक तेरी होए दयाल कृपाल प्रभु ठाकुर आपे सुने पूरा सतगुर मेल मिलावे सब चूके मन की हर हर नाम अब खद मुख पाया मुख पाया मुख पाया जन नानक सुख वसंती हर जियो
हर जियो
निमाणिया
तुमारे
निमाणिया तुमारे निमाणिया चीजियां चीज करे मेरा गोविंद चीजियां कुदरत का
कुर्बान,
तेरी कुदरत का
कुर्बान,
हर जियो
हर जियो निमाड़े कीर्तन च सिखांदे ने उस प्रेम नाल कीर्तन नू करना ते सुनना छेवें पातशाह ने जड़ियां सतारां मर्यादा कीर्तन दियां दसियां ये तां बोल रहे हैं कि रस वध जे ਜਦੋਂ ਹਰ ਜੀਓ ਲਫਜ਼ ਬੋਲਣਾ ਹੈ ਅਤੇ ਉਦੋਂ ਇੰਨੇ ਪਿਆਰ ਨਾਲ ਬੋਲਣਾ ਹੈ ਕਿ ਹਰ ਜੀਓ ਬੋਲਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਦਰਸ਼ਨ ਹੋਣ ਸਾਡਾ ਹਰੀ ਤੋਂ ਹੀ ਹੈ। ਸਾਡਾ ਰੱਬ ਤੋਂ ਹੀ ਹੈ। ਕੱਲ ਦਾ ਦਿਨ ਜਿਹੜਾ ਲੰਘਿਆ ਹੈ ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਖਾਲਸਾ ਮੇਰੋ ਰੂਪ ਹੈ ਖਾਸ। ਕੱਲ ਦਾ ਦਿਨ ਲੰਘਿਆ ਹੈ ਨੀਵਿਆਂ ਨੂੰ ਉੱਚਿਆਂ ਕਰਨ ਵਾਲਾ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਉਸ ਪਿਆਰ ਵਿੱਚ ਆ ਜਾਓ, ਇਹ ਹਰ ਜੀਓ ਲਫਜ਼ ਆਵੇ ਅਤੇ ਗੁਰੂ ਗੋਬਿੰਦ ਸਿੰਘ ਦੇ ਸੁਰਤ ਵਿੱਚ ਚਰਨਾਂ ਦੇ ਦਰਸ਼ਨ ਹੋਣ।
ਹਰ ਜੀਓ ਹਰ ਜੀਓ
ਹਰ ਜੀਓ ਹਰ ਜੀਓ
ਹਰ ਜੀਓ ਹਰ ਜੀਓ
ਹਰ ਜੀਓ ਹਰ ਜੀਓ
ਨਿਮਾਣਿਆ ਤੂੰ ਮਾਣ ਹਰ ਜੀਓ ਨਿਮਾਣਿਆ ਤੂੰ ਮਾਣ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਨਿਮਾਣਿਆ ਤੂੰ ਮਾਣ ਜਾਂ ਕੀ ਛੋਤ ਜਗਤ ਤੋਂ ਲਾਗੇ ਤਾਂ ਪਰ ਤੂੰ ਹੀ ਧਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਹਰ ਜੀਓ ਨਿਮਾਣਿਆ ਤੂੰ ਮਾਣ ਨਿਮਾਣਿਆ ਤੂੰ ਮਾਣ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਹਰ ਜੀਓ
ਹਰ ਜੀਓ ਨਿਮਾਣ
ਮੇਰੇ ਗੋਵਿੰਦਾ ਜੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਕੱਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਣ ਨਾ ਭੁੱਲਈ ਮੇਰੇ ਗੋਵਿੰਦਾ ਹਰ ਆਪੇ ਸਤਿਗੁਰ ਜੋਗੀ ਜੀਓ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਹਰ ਜੀਓ
ਹਰ ਜੀਓ
ਵਾਹ ਵਾਹ ਸਾਰੀ ਸੰਗਤ ਹਰ ਜੀਓ
ਹਰ ਜੀਓ ਨਿਮਾਣਿਆ ਤੂੰ
ਵਾਹੇ ਗੁਰੂ ਵਾਹੇ ਗੁਰੂ
ਕੁਦਰਤ
ਹਰ ਜੀਉ
ਹਰ ਜੀਉ
ਖਾਲਸਾ ਮੇਰੋ ਇਸ਼ਟ ਸੁਗਿਰਦੀ ਖਾਲਸਾ ਮੇਰੋ ਕਈਅਤ ਬਿਰਦ ਖਾਲਸਾ ਮੇਰੋ ਪਛ ਅਰ ਪਤਾ ਖਾਲਸਾ ਮੇਰੋ ਸੁਖ ਅਹਿਲਾਦਾ ਖਾਲਸਾ ਮੇਰੋ ਮਿੱਤਰ ਸਖਾਈ ਖਾਲਸਾ ਮਾਤ ਪਿਤਾ ਸੋਹਦਾਈ ਖਾਲਸਾ ਮਾਤ ਪਿਤਾ ਸੋਹਦਾਈ ਖਾਲਸਾ ਮਾਤ ਪਿਤਾ ਸੁਖਦਾਈ
ਇਹਨਾਂ ਨਿਮਾਣਿਆਂ ਦਾ ਮਾਣ ਹੋਏਗਾ ਆਪ ਗੁਰੂ ਏ ਸਮਰੱਥ ਏ ਪਰ ਤੁਹਾਨੂੰ ਖਾਲਸੇ ਨੂੰ ਕਹਿੰਦੇ ਮੇਰੇ ਮਾਤਾ ਪਿਤਾ ਏ
ਖਾਲਸਾ ਮਾਤ ਪਿਤਾ ਸੋਹਦਾਈ ਖਾਲਸਾ ਮੇਰੀ ਸੋਭਾ ਸ਼ੀਲਾ ਖਾਲਸਾ ਬੰਦ ਸਖਾ ਸਦ ਢੀਲਾ ਖਾਲਸਾ ਮੇਰੀ ਜਾਤ ਅਰ ਪੱਤ ਖਾਲਸਾ ਸੋ ਮਾਂ ਕੋ ਉਤਪੱਤ ਖਾਲਸਾ ਮੇਰੋ ਪਵਨ ਭੰਡਾਰਾ ਖਾਲਸੇ ਕਰ ਮੇਰੋ ਸਤਕਾਰਾ ਖਾਲਸੇ ਕਰ ਮੇਰੋ ਸਤਕਾਰ ਖਾਲਸੇ ਕਰ ਮੇਰੋ ਸਤਕਾਰ
ਖਾਲਸੇ ਦਾ ਸਤਕਾਰ ਕਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਸਤਕਾਰ ਖਾਲਸੇ ਕਰ ਮੇਰੋ ਸਤਕਾਰ ਖਾਲਸੇ ਕਰ
ਮੇਰੋ ਸਤਕਾਰ
ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ 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 ਖਾਲਸਾ
ਵਾਹ
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 ਵਾਹਿਗੁਰੂ
ਸਾਰੀ ਸੰਗਤ ਕੱਲ 14 ਅਪ੍ਰੈਲ ਵਿਸਾਖੀ ਲੰਘੀ ਹੈ, ਜਿਹਨੂੰ ਕਹਿੰਦੇ ਨੇ ਖਾਲਸੇ ਦਾ ਪ੍ਰਗਟ ਦਿਹਾੜਾ, ਆਗਮਨ ਦਿਹਾੜਾ। ਤੀਜਾ ਲਫ਼ਜ਼ ਕਹਿੰਦੇ ਖਾਲਸੇ ਦਾ ਸਾਜਨਾ ਦਿਵਸ। ਉਤਰਾ ਮੈਂ ਕਹਿਣਾ ਸੀ ਖਾਲਸੇ ਦਾ ਜਨਮ ਦਿਹਾੜਾ, ਪਰ ਮਹਾਰਾਜ ਨੇ ਫਿਰ ਦੂਜੀ ਮੋਹਰ ਲਾਈ ਹੈ, ਤਾਂ ਮੈਂ ਉਹ ਲਫ਼ਜ਼ ਯੂਜ਼ ਕੀਤੇ। ਪ੍ਰਗਟ, ਸਾਜਨਾ, ਆਗਮਨ, ਇਹ ਮਹਾਰਾਜ ਦੇ ਮੁੱਖ 'ਚੋਂ ਨਿਕਲਿਆ ਹੈ ਲਫ਼ਜ਼। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪ੍ਰਗਟਿਓ ਇਹ ਜਿਹੜਾ ਕੱਲ੍ਹ ਦਿਨ ਲੰਘਿਆ ਹੈ ਖਾਲਸੇ ਦਾ ਪ੍ਰਗਟ ਦਿਨ, ਸਾਜਨਾ ਦਿਨ, ਦਸ 12 ਮਿੰਟ ਹੋਰ ਸੇਵਾ ਲੈਣੀ। ਖਾਲਸਾ ਕਹਿੰਦੇ ਕਿਹਨੂੰ ਨੇ? ਆਖੋ ਸਤਿਨਾਮ। ਖਾਲਸਾ ਨਿਸ਼ਾਨੀ ਕੀ ਹੈ? ਖਾਲਸੇ ਦੀ ਰੂਪ ਰੇਖਾ ਕੀ ਹੈ? ਚਾਰ ਨਿਸ਼ਾਨੀਆਂ ਮਨ ਦੀ ਭਾਵਨਾ ਅੱਜ ਸਾਂਝੀਆਂ ਹੋਣ 2-2 ਮਿੰਟ ਵਿੱਚ। ਉਸ ਤਰ੍ਹਾਂ ਜੇ ਖੋਜੀ ਜਾਓ ਤੇ ਨਿਸ਼ਾਨੀਆਂ ਹੋਰ ਵੀ, ਉਹ ਚਾਰ ਨਿਸ਼ਾਨੀਆਂ 2-2 3-3 ਮਿੰਟ ਸੇਵਾ ਲੈਣੀ ਤੇ ਬੜਾ ਆਨੰਦ ਆਏਗਾ ਆਪਣੇ ਅੰਦਰ ਦਾ ਨਾ, ਪਤਾ ਲੱਗਦਾ ਵੀ ਮੈਂ ਕਿੰਨੀ ਦੂਰ ਹਾਂ, ਕਿੰਨੀ ਨੇੜੇ ਹਾਂ, ਵਿਚਕਾਰ ਹਾਂ ਕਿ ਪਿੱਛੇ ਹਾਂ। ਖਾਲਸੇ ਦੀ ਪਹਿਲੀ ਨਿਸ਼ਾਨੀ, ਆਓ ਇੱਕ ਮਿੰਟ ਨਾਲ ਪੜਿਓ ਜੀ। ਖਾਲਸਾ, 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 ਖਾਲਸਾ। ਖਾਲਸਾ, 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 ਖਾਲਸਾ। ਗੱਜ ਕੇ ਆਖੋ ਸਤਿਨਾਮ। ਖਾਲਸੇ ਦੀ ਪਹਿਲੀ ਨਿਸ਼ਾਨੀ, ਇਹਦਾ ਪਤਾ ਇੱਥੋਂ ਲੱਗਦਾ। ਸਾਰੇ ਇੱਕ ਮਿੰਟ ਬਿਰਤੀ ਲੈ ਜਾਓ ਰਮਦਾਸ ਸਾਈਡ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡਿਆ। ਜਦੋਂ ਸਰੀਰ ਛੱਡਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਤੇ ਇੱਕ ਦਿਨ ਪਹਿਲੇ ਸੁਨੇਹਾ ਭੇਜਤਾ ਛੇਵੇਂ ਪਾਤਸ਼ਾਹ ਜੀ, ਕੱਲ ਸਰੀਰ ਤਿਆਗ ਦੇਣਾ ਤੇ ਖੀਰਲਾ ਵੇਲਾ ਆਪ ਆ ਕੇ ਸੰਭਾਲੋ, ਕਿਰਪਾ ਕਰੋ। ਕਈ ਇਹਨੂੰ ਹੈਰਾਨਗੀ ਵੀ ਸਮਝਦੇ ਆ, ਮੌਤ ਦਾ ਤੇ ਪਤਾ ਹੀ ਨਹੀਂ ਕਿਹੜੇ ਵੇਲੇ ਆ ਜਾਣੀ, ਤੇ ਇਹ ਕਿਵੇਂ ਪਤਾ ਲੱਗ ਜਾਂਦਾ ਕੱਲ ਸਰੀਰ ਤਿਆਗ ਦੇਣਾ? ਆਖੋ ਸਤਿਨਾਮ। ਇਹ ਮਕਾਨ ਹੈ, ਇਹਦੀ ਤੀਜੀ ਛੱਤ 'ਤੇ ਕੀ ਪਿਆ ਹੈ? ਜਿਹੜਾ ਚੜ੍ਹਿਆ ਹੀ ਪਹਿਲੀ ਮੰਜ਼ਿਲ ਹੈ, ਤੀਜੀ ਚੜ੍ਹਿਆ ਹੀ ਨਹੀਂ, ਉਹਨੂੰ ਕੀ ਪਤਾ ਕੀ ਪਿਆ? ਅਸੀਂ ਉੱਥੇ ਅਜੇ ਪਹੁੰਚੇ ਹੀ ਨਹੀਂ। ਨਾਮ ਜਪ ਜਪ ਕੇ, ਜਪ ਜਪ ਕੇ ਕਈ ਵਾਰੀ ਮਨ ਦਾ ਸ਼ੀਸ਼ਾ ਇੰਨਾ ਸਾਫ਼ ਹੋ ਜਾਂਦਾ ਹੈ ਕਿ ਖੀਰਲੇ ਵੇਲੇ ਦਾ ਵੀ ਗਿਆਨ ਹੋ ਜਾਂਦਾ। ਇਹ ਬਰਕਤ ਨਾਮ ਦੀ ਹੋਈ, ਬੰਦੇ ਦੀ ਨਹੀਂ। ਜੇ ਖੀਰਲਾ ਵੇਲਾ ਪਤਾ ਵੀ ਲੱਗ ਜਾਂਦਾ ਹੈ ਤੇ ਇਹ ਬਰਕਤ ਨਾਮ ਦੀ ਮਹਿਮਾ ਨਾਮ ਦੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਦਿਨ ਪਹਿਲੇ ਸੁਨੇਹਾ ਭੇਜਤਾ, ਛੇਵੇਂ ਪਾਤਸ਼ਾਹ ਕੱਲ ਸਰੀਰ ਤਿਆਗਣਾ ਤੇ ਆਪ ਆ ਕੇ ਸੰਭਾਲੋ, ਦਰਸ਼ਨ ਦਿਓ। ਇੱਕ ਜਗ੍ਹਾ ਦਾਸ ਨੇ ਜ਼ਿਕਰ ਲਾਇਆ ਤੇ ਸਮਾਪਤੀ ਤੇ ਜਦੋਂ ਮੈਂ ਬਾਹਰ ਗਿਆ ਤੇ ਮੈਨੂੰ ਇੱਕ ਕੱਟੜ ਬੰਦੇ ਨੇ ਰੋਕ ਲਿਆ, ਕਹਿੰਦਾ ਜੀ ਇਹ ਕਿਵੇਂ ਪਤਾ ਲੱਗ ਸਕਦਾ ਵੀ ਕੱਲ ਮੌਤ ਆ ਜਾਣੀ? ਆਖੋ ਸਤਨਾਮ। ਇਹ ਕਿਵੇਂ ਪਤਾ ਲੱਗ ਸਕਦਾ ਜੀ? ਕਿਹਾ ਵੀ ਬਾਬਾ ਬੁੱਢਾ ਜੀ ਨੇ ਕਿਤੇ ਪਹਿਲੇ ਸੁਣਿਆ ਤੇ ਮੈਂ ਕਿਹਾ ਤੁਹਾਡਾ ਗੁਰੂ ਕਿਹੜਾ? ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ। ਮੈਂ ਕਿਹਾ ਕੰਮ ਸੌਖਾ ਹੋ ਗਿਆ? ਆਖੋ ਸਤਨਾਮ। ਦਾਸ ਨੇ ਪੁੱਛਿਆ ਵੀ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹੋ? ਕਹਿੰਦਾ ਪੜ੍ਹਦਾ। ਮੈਂ ਕਿਹਾ ਕੰਮ ਹੋਰ ਸੌਖਾ ਹੋ ਗਿਆ? ਗੱਜ ਕੇ ਆਖੋ ਸਤਨਾਮ। ਮੈਂ ਕਿਹਾ ਹੁਣ ਪੁੱਛੋ ਫਿਰ ਦੁਬਾਰਾ। ਕਹਿੰਦਾ ਜੀ ਇਹ ਕਿਵੇਂ ਪਤਾ ਲੱਗ ਸਕਦਾ ਵੀ ਕੱਲ੍ਹ ਚੱਲ ਜਾਣਾ ਪਰਸੋਂ ਚਲੇ ਜਾਣਾ? ਫਿਰ ਦਾਸ ਨੇ ਧੰਨ ਗੁਰੂ ਗ੍ਰੰਥ ਸਾਹਿਬ, ਕਿਉਂ ਇਹ ਸਾਨੂੰ ਮਾਣ ਹੈ ਵੀ ਇਹਦਾ ਇੱਕ ਅੱਖਰ ਕੱਟ ਨਹੀਂ ਗਿਆ। ਫਿਰ ਗੁਰੂ ਗ੍ਰੰਥ ਸਾਹਿਬ 'ਚੋਂ ਸੁਖਮਨੀ ਸਾਹਿਬ ਵਿੱਚੇ ਦਰਜ ਹੈ, ਦੋ ਪੰਕਤੀਆਂ ਸੁਣਾਈਆਂ। ਮੈਂ ਕਿਹਾ ਜੀ ਇਹਦਾ ਕੀ ਅਰਥ ਹੈ? ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੈ ਸਿਮਰਨ ਸਭ ਕਿਛ ਸੂਝੇ। ਆਖੋ ਸਤਨਾਮ। ਮੈਂ ਕਿਹਾ ਇਹਦੇ ਅਰਥ ਕੀ ਕਰੋਗੇ? ਸਿਮਰਨ ਐਡੀ ਵੱਡੀ ਦਾਤ ਹੈ, ਨਾਮ ਇੰਨੀ ਵੱਡੀ ਦਾਤ ਹੈ ਕਿ ਨਾਮ ਜਪਣ ਵਾਲੀ ਜਿਹੜੀ ਰੂਹ ਹੈ ਉਹਨੂੰ ਇੱਥੋਂ ਦੀ ਵੀ ਸੂਝ ਹੋ ਜਾਂਦੀ, ਉੱਥੋਂ ਦੀ ਵੀ ਸੂਝ ਹੋ ਜਾਂਦੀ। ਬਾਣੀ ਨੇ ਮੰਨਿਆ ਕਾਲ, ਇਹ ਬਾਣੀ ਨੇ ਮੰਨਿਆ। ਪ੍ਰਭ ਕਹਿ ਕੱਕੇ ਤੇ ਦੋ, ਇਹਨੂੰ ਅੱਧੇ ਐੜੇ ਦੀ ਆਵਾਜ਼ ਦਿਆ ਕਰੋ। ਇੱਕ ਹੋਵੇ ਦਲਾਮ, ਇੱਕ ਲਾਮ ਹੋਵੇ ਫਿਰ ਪ੍ਰਭ ਕੇ, ਦੋ ਹੁਣ ਪ੍ਰਭ ਕਹਿ। ਮੈਂ ਕਿਹਾ ਜੀ ਗੁਰਬਾਣੀ ਨੇ ਕਿਹਾ ਪ੍ਰਭ ਕਹਿ ਸਿਮਰਨ ਸਭ ਕਿਛ ਸੂਝੇ, ਵੀ ਜਿਹੜਾ ਸਿਮਰਨ ਨਾਲ ਜੁੜ ਗਿਆ, ਭੇਦ ਹੋ ਗਿਆ, ਨਾਮੀ ਜ਼ਿੰਦਗੀ ਬਣਾ ਲਈ, ਅੰਦਰ ਦਾ ਰਸ ਚੱਲ ਪਿਆ, ਅੰਦਰ ਦੀ ਨਾਮ ਦੀ ਮਿਠਾਸ ਸ਼ੁਰੂ ਹੋ ਗਈ, ਅੰਦਰ ਦਾ ਰਸ ਆਉਣਾ ਸ਼ੁਰੂ ਹੋ ਗਿਆ। ਚੌਂਕੜਾ ਮਾਰਦਾ ਤੇ ਆਪਣੇ ਕਨੈਕਸ਼ਨ ਨਾਲ ਹੀ ਉਹਦੀ ਤਾਰਾਂ ਜੁੜ ਜਾਂਦੀਆਂ। ਆਖੋ ਸਤਨਾਮ। ਜੇ ਉਹ ਕਿਤੇ ਨਹੀਂ ਜੁੜਦੀਆਂ ਤੇ ਫਿਰ ਉਹ ਆਪਣੇ ਈਸ਼ਟ ਨੂੰ ਪੁੱਛਦਾ ਅੱਜ ਕਿਹੜੀ ਭੁੱਲ ਹੋਈ ਹੈ। ਅਭਿਆਸੀ ਜਦੋਂ ਅੰਦਰ ਦਾ ਰਸ ਘਟਦਾ ਉਹਦਾ ਸੁਰਤ ਦੀ ਪਕਿਆਈ ਘਟਦੀ ਹੈ ਜਾਂ ਮਨ ਨਹੀਂ ਜੁੜਦਾ, ਔਰ ਪੁੱਛਦਾ ਅੱਜ ਕਿਹੜੀ ਭੁੱਲ ਹੋਈ, ਅੱਜ ਕੀ ਗਲਤੀ ਹੋਈ। ਜਿਵੇਂ ਇੱਕ ਮੁਸਲਮਾਨ ਫਕੀਰ ਬੜੀ ਜੁੜੀ ਰੂਹ ਜਿਹੜੀ ਰੋਜ਼ ਜੁੜਦੀ ਸੀ, ਤੇ ਇੱਕ ਬੱਕਰੀਆਂ ਚਾਰਨ ਵਾਲਾ ਅਜੜੀ ਉਹ ਚੌਂਕੜਾ ਮਾਰ ਕੇ ਬੈਠਾ ਸੀ ਤੇ ਰੱਬ ਨੂੰ ਕਹਿੰਦਾ ਰੱਬਾ ਮੇਰਾ ਮਿੱਤਰ ਬਣ ਜਾ, ਹੇ ਰੱਬਾ ਤੂੰ ਮੇਰਾ ਮਿੱਤਰ ਬਣ ਜਾ, ਬੱਕਰੀਆਂ ਮੈਂ ਚਾਰਿਆ ਕਰਾਂਗਾ, ਦੁੱਧ ਤੂੰ ਪੀ ਲਿਆ ਕਰੀ। ਉਹ ਅਜੜੀ ਭੋਲੇ ਪਾ ਰੱਬ ਨੂੰ ਕਵੇ ਰੱਬਾ ਤੂੰ ਮੇਰਾ ਮਿੱਤਰ ਬਣ ਜਾ, ਪ੍ਰਸ਼ਾਦਾ ਮੈਂ ਪਕਾਇਆ ਕਰਾਂਗਾ, ਛੱਕ ਤੂੰ ਲਿਆ ਕਰੀ। ਰੱਬਾ ਤੂੰ ਮੇਰਾ ਮਿੱਤਰ ਬਣ ਜਾ, ਮੈਂ ਭਾਵੇਂ ਥੱਕਿਆ ਵੀ ਹੋਵਾਂਗਾ, ਕੱਪੜੇ ਤੇਰੇ ਮੈਂ ਧੋਇਆ ਕਰਾਂ। ਤੇ ਕਹਿੰਦੇ ਉਹ ਇੱਕ ਮੁਸਲਮਾਨ ਫਕੀਰ ਜਿਹੜਾ ਕੋਲੋਂ ਲੰਘਿਆ ਉਹਦੇ ਕੱਪੜੇ ਧੋਏਗਾ, ਉਹਨੂੰ ਦੁੱਧ ਪਿਆਏਗਾ। ਕਹਿੰਦੇ ਉਹ ਫਕੀਰ ਨੇ ਨਾ ਖਿੱਚ ਕੇ ਚਪੇੜ ਮਾਰਤੀ ਮੂੰਹ 'ਤੇ, ਕਹਿੰਦੇ ਉਹ ਆ ਜਿਹੜੀ ਭੋਲੇ ਭਾਅ ਜਿਹੜਾ ਅਜੇ ਸ਼ੁਰੂ ਹੀ ਹੋਇਆ ਸੀ, ਕਹਿੰਦਾ ਰੱਬਾ ਅਜੇ ਤਾਂ ਤੇਰੇ ਦਰਸ਼ਨ ਵੀ ਨਹੀਂ ਹੋਏ, ਨਾ ਹੀ ਤੇਰੇ ਨਾਲ ਯਾਰੀ ਪਈ ਹੈ, ਨਾ ਹੀ ਤੇਰੇ ਨਾਲ ਮਿੱਤਰਤਾ ਪਈ ਹੈ, ਨਾ ਹੀ ਤੇਰੇ ਦਰਸ਼ਨ ਹੋਏ ਨੇ, ਅਜੇ ਤਾਂ ਗੱਲ ਹੀ ਕੀਤੀ ਯਾਰੀ ਦੀ ਚਪੇੜ ਪੈ ਗਈ ਹੈ, ਛੱਡ ਤੇਰੇ ਨਾਲ ਯਾਰੀ ਕੀ ਬਣੀ ਹੈ। ਜੱਜ ਕੇ ਆਖੋ ਸਾਧਨਾ, ਉਹ ਆ ਜਿਹੜੀ ਭੋਲੇ ਪਾ ਜਾਣਾ ਸ਼ੁਰੂ ਹੋਇਆ ਸੀ ਅਜੇ, ਜਿਹੜਾ ਤੁਰਿਆ ਜਾ ਰਿਹਾ ਸੀ ਫਕੀਰ, ਉਹਨੇ ਚਪੇੜ ਮਾਰਤੀ, ਤੂੰ ਅੱਲਾ ਨੂੰ ਦੁੱਧ ਪਿਆ, ਸਾਰੀ ਸ੍ਰਿਸ਼ਟੀ ਨੂੰ ਰੋਟੀ ਦੇਣ ਵਾਲਾ, ਤੂੰ ਉਹਦੇ ਕੱਪੜੇ ਧੋਏਗਾ ਜਿਹੜਾ ਸ੍ਰਿਸ਼ਟੀ ਦੀ ਮੈਲ ਲਾਂਦਾ, ਤੂੰ ਉਹਨੂੰ ਪ੍ਰਸ਼ਾਦਾ ਛਕਾਏਗਾ। ਉਹ ਭੋਲੇ ਪਾ ਕਹਿੰਦਾ ਇਹ ਰੱਬਾ ਹੇ ਅੱਲਾ, ਜੇ ਤਾਂ ਯਾਰੀ ਪਈ ਨਹੀਂ, ਯਾਰੀ ਦੀਆਂ ਗੱਲਾਂ ਹੋਈਆਂ ਤਾਂ ਚਪੇੜ ਪੈ ਗਈ ਹੈ, ਫਿਰ ਤੇਰੇ ਨਾਲ ਯਾਰੀ ਕਾਹਦੀ ਪਾਣੀ, ਛੱਡ ਪਰੇ ਟੁੱਟ ਗਿਆ। ਉਹ ਫਕੀਰ ਕਹਿੰਦੇ ਜਦੋਂ ਰਾਤੀ ਜਾ ਕੇ ਆਪਣੇ ਅਭਿਆਸ ਵਿੱਚ ਜੁੜਨ ਲੱਗਾ, ਕਨੈਕਸ਼ਨ ਨਾ ਜੁੜਿਆ, ਜੇ ਮਨ ਨਾ ਜੁੜੇ, ਅੰਦਰਲਾ ਰਸ ਘੱਟ ਗਿਆ, ਅੰਦਰਲਾ ਪ੍ਰੇਮ ਘੱਟ ਗਿਆ, ਸੁਰਤ ਜੁੜੇ ਨਾ, ਉਹ ਫਿਰ ਜੁੜਨ ਵਾਲਾ ਜਦੋਂ ਟੁੱਟ ਜੇ ਉਹ ਫਿਰ ਪੁੱਛਦਾ ਹੈ ਮਹਾਰਾਜ ਹਲਕਾ ਭੁੱਲ ਕੇ ਹੋਈ। ਉਹ ਫਕੀਰ ਰੋਜ਼ ਜੁੜਦਾ ਸੀ ਅਤੇ ਫਿਰ ਅੱਜ ਜੁੜਿਆ ਨਾ, ਅੱਜ ਜੁੜਿਆ ਨਾ ਜਾਵੇ, ਕਨੈਕਸ਼ਨ ਨਾ ਜੁੜੇ, ਉਹ ਲਿੰਕ ਨਾ ਜੁੜੇ, ਰਸ ਨਾ ਆਵੇ, ਅਤੇ ਫਿਰ ਪੁੱਛਦਾ ਅੱਲਾ ਕੀ ਭੁੱਲ ਹੋਈ ਹੈ, ਕੀ ਭੁੱਲ ਹੋ ਗਈ, ਕੀ ਗਲਤੀ ਹੋ ਗਈ। ਕਹਿੰਦੇ ਕਾਸ਼ਵਾਣੀ ਹੋਈ ਐ ਫਕੀਰ, ਤੈਨੂੰ ਮੈਂ ਧਰਤੀ 'ਤੇ ਭੇਜਿਆ ਟੁੱਟਿਆਂ ਨੂੰ ਜੋੜਨ ਲਈ, ਤੈਨੂੰ ਇਸ ਵਾਸਤੇ ਨਹੀਂ ਭੇਜਿਆ ਕਿ ਚਪੇੜ ਮਾਰ ਕੇ ਜੁੜਿਆਂ ਨੂੰ ਵੀ ਤੋੜ ਦੇ। ਆਖੋ ਸਤਨਾਮ, ਤੈਨੂੰ ਟੁੱਟਿਆਂ ਨੂੰ ਜੋੜਨ ਲਈ ਭੇਜਿਆ, ਫਿਰ ਇਹੋ ਜਿਹਾ ਜੁੜੇ ਨੂੰ ਤੋੜ ਦੇਵੇਂ ਕਿ ਮੁੱਖ 'ਚੋਂ ਲਫਜ਼ ਵੀ ਨਹੀਂ ਨਿਕਲਣ, ਚਪੇੜ ਵੀ ਮਾਰ ਦੇਵੇਂ। ਸਾਹਮਣੇ ਨਕਸ਼ਾ ਆ ਗਿਆ, ਆਕਾਸ਼ਵਾਣੀ ਹੋਈ, ਓਏ ਉਹ ਆ ਜਿਹੜੀ ਭੋਲੇ ਭਾ ਮੈਨੂੰ ਪਿਆਰ ਨਾਲ ਕਹਿ ਰਿਹਾ, ਮੈਨੂੰ ਪਿਆਰਾ ਲੱਗ ਰਿਹਾ ਸੀ, ਮੈਨੂੰ ਚੰਗਾ ਲੱਗ ਰਿਹਾ, ਉਹ ਤਾਂ ਜੇ ਸ਼ੁਰੂ ਹੋਇਆ, ਤੂੰ ਸ਼ੁਰੂ ਹੋਏ ਨੂੰ ਤੋੜ ਦਿੱਤਾ, ਤੈਨੂੰ ਇਸ ਵਾਸਤੇ ਭੇਜਿਆ। ਆਖੋ ਸਤਨਾਮ, ਇਹਦੇ 'ਚੋਂ ਕਈ ਸਿੱਖਿਆ ਮਿਲਦੀਆਂ ਕਿ ਜਿਤਨੀ ਵੀ ਸੰਗਤ ਬੈਠੇ ਹੋ, ਕੋਸ਼ਿਸ਼ ਕਰਿਓ ਕੋਈ ਜੁੜਿਆ ਸਾਡੇ ਕੋਲ ਟੁੱਟ ਨਾ ਜਾਵੇ, ਬਜਾਏ ਕਿ ਟੁੱਟਾ ਜੁੜ ਜਾਵੇ, ਜੋੜਨ ਦਾ ਮਾਰਗ, ਪ੍ਰੇਰਨਾ ਦਾ ਮਾਰਗ, ਗਲਵੱਕੜੀ 'ਚ ਲੈਣ ਦਾ ਮਾਰਗ। ਆਖੋ ਸਤਨਾਮ, ਕੋਈ ਲਫਜ਼ ਤੇਰੇ ਮੁੱਖ 'ਚੋਂ ਨਾ ਨਿਕਲੇ ਕਿ ਜੁੜਿਆ ਵੀ ਟੁੱਟ ਜਾਏ, ਕੋਈ ਸਰੀਰ ਕਰਕੇ ਐਸੀ ਕਰਨੀ ਨਾ ਹੋ ਜਾਵੇ ਕਿ ਜਿਹੜਾ ਸੰਗਤ 'ਚ ਆਉਂਦਾ ਉਹ ਕਹਿੰਦਾ ਕੀ ਆਉਣਾ ਹੈ, ਜੋੜਨਾ। ਤੋ ਇਹ ਜੁੜੀਆਂ ਰੂਹਾਂ ਦਾ ਜਦੋਂ ਕਨੈਕਸ਼ਨ ਨਹੀਂ ਜੁੜਦਾ ਫਿਰ ਗਲਤੀ ਵੀ ਲੱਭਦੀ ਹੈ, ਅਤੇ ਜੁੜੀਆਂ ਰੂਹਾਂ ਦਾ ਜਦੋਂ ਅੰਦਰਲਾ ਰਸ ਬਣ ਜਾਂਦਾ, ਕਨੈਕਸ਼ਨ ਜੁੜ ਜਾਂਦਾ, ਅਤੇ ਕਹਿੰਦੇ ਨਾਮ ਜਪ ਜਪ ਕੇ ਮਨ ਦਾ ਸ਼ੀਸ਼ਾ ਇੰਨਾ ਸਾਫ਼ ਹੋ ਜਾਂਦਾ, ਪ੍ਰਭ ਕੈ ਸਿਮਰਨ ਸਭ ਕਿਛ ਸੂਝੇ। ਉਹ ਸਰੀਰ ਨੇ ਜਦੋਂ ਮੈਨੂੰ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਵੇਂ ਪਤਾ ਲੱਗ ਗਿਆ ਇੱਕ ਦਿਨ ਪਹਿਲੇ ਵੀ ਚੋਲਾ ਬਦਲ ਲੈਣਾ, ਮੈਂ ਕਿਹਾ ਪੰਗਤੀ ਦੇ ਅਰਥ, ਅਤੇ ਫਿਰ ਉਹਦੇ ਹੱਥ ਜੁੜ ਗਏ। ਗੁਰਬਾਣੀ ਕਹਿ ਰਹੀ ਹੈ ਵੀ ਸਿਮਰਨ ਵਿੱਚ ਬਖਸ਼ਿਸ਼ ਸਾਰੀਆਂ ਸੋਝੀਆਂ ਹੋ ਸਕਦੀਆਂ, ਅਤੇ ਜਾਣ ਦੀ ਸੋਝ ਵੀ ਹੋ ਸਕਦੀ। ਗੁਰਮੁਖ ਆਵੇ ਜਾਏ ਨਿਸ਼ੰਗ, ਇਹ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ ਉੱਥੇ ਰਾਮਦਾਸ ਸਾਹਿਬ, ਇਹ ਮੈਨੂੰ ਉੱਥੋਂ ਇੱਕ ਗੁਣ ਮਿਲਿਆ ਖਾਲਸੇ ਦੀ ਨਿਸ਼ਾਨੀ ਦਾ, ਤਾਂ ਆਪ ਜੀ ਨੂੰ ਜੇਕਰ ਨਕਸ਼ਾ ਰੱਖਿਆ। ਉਹ ਕਿਹੋ ਜਿਹਾ ਵੇਲਾ ਹੋਏਗਾ ਕਿ ਬਾਬਾ ਬੁੱਢਾ ਸਾਹਿਬ ਜੀ ਚੌੜੇ ਪਾਵਿਆਂ ਦੇ ਮੰਜੇ 'ਤੇ ਲੰਮੇ ਪਏ ਹੋਣਗੇ, ਗੁਰੂ ਹਰਗੋਬਿੰਦ ਸਾਹਿਬ ਦੂਜੇ ਮੰਜੇ 'ਤੇ ਬੈਠੇ ਹੋਣਗੇ, ਨਾਲ ਬਾਬਾ ਬਿਧੀ ਚੰਦ ਬੈਠੇ ਹੋਣਗੇ, ਅਤੇ ਸੰਗਤ ਇਹੋ ਜਿਹੇ ਵਿਰਾਗ ਜੁੜੀ ਹੋਏਗੀ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਰਾਤ ਨੂੰ ਤੁਸੀਂ ਸਾਡੇ ਤੋਂ ਵਿਛੜ ਜਾਣਾ ਹੈ, ਚੋਲਾ ਬਦਲ ਲੈ। ਕਹਿੰਦੇ ਪੰਜ ਸੱਤ ਸਰੀਰ ਮੁਖੀ ਖਲੋ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਪੈਰਾਂ ਵੱਲ ਅਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ 125 ਸਾਲ ਉਮਰ ਏ, 12 ਸਾਲ ਦੇ ਸੀ ਜਦੋਂ ਤੁਸੀਂ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਆਏ। ਬਾਬਾ ਬੁੱਢਾ ਸਾਹਿਬ ਜੀ 113 ਸਾਲ ਤੁਸੀਂ ਸਿੱਖੀ ਕਮਾਈ ਏ, ਕਮਾਈ ਇਹ ਛੋਟੀ ਗੱਲ ਨਹੀਂ ਜੀ। ਕਹਿੰਦੇ ਜਿਹੜੇ 500 ਸਰੀਰ ਬਾਬਾ ਬੁੱਢਾ ਸਾਹਿਬ ਜੀ ਦੇ ਪੈਰਾਂ ਵੱਲ ਖਲੋਤੇ, ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਬਾਬਾ ਬੁੱਢਾ ਸਾਹਿਬ ਜੀ 113 ਸਾਲ ਵਿੱਚ ਪਤਾ ਨਹੀਂ ਕਿੰਨੀਆਂ ਹਨੇਰੀਆਂ ਆਈਆਂ ਅਤੇ ਕਿੰਨੇ ਝੱਖੜ ਆਏ, ਪਰ ਤੁਸੀਂ ਆਪਣੇ ਮਨ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਜੋੜੀ ਰੱਖਿਆ, ਜੋੜੀ ਰੱਖਿਆ। ਇਹ ਜਿਹੜੇ ਮੈਂ ਹਨੇਰੀਆਂ ਝੱਖੜ ਬੋਲੇ ਨੇ, ਇਹ ਹਨੇਰੀਆਂ ਨਹੀਂ, ਆਹ ਝੱਖੜ ਨਹੀਂ, ਅੰਦਰ ਦੀਆਂ ਹਨੇਰੀਆਂ। 113 ਸਾਲ 'ਚ ਕੋਈ ਹਨੇਰੀ ਨਹੀਂ ਆਈ। ਮੈਂ ਕਹਿੰਦਾ ਧੰਨ ਨੇ ਬਾਬਾ ਬੁੱਢਾ ਸਾਹਿਬ ਜੀ, ਆ ਜਾਂਦੀ ਨਾ ਹਨੇਰੀ, ਜਰਾ ਜਾ ਸਰੋਪਾ ਹੀ ਨਾ ਪਵੇ ਹਨੇਰੀ ਆ ਜਾਂਦੀ, ਮਾਣ ਨਾ ਮਿਲੇ ਹਨੇਰੀ ਆ ਜਾਂਦੀ। ਕਿਸੇ ਵੇਲੇ ਕੋਈ ਨਾ ਬੋਲਣੋਂ ਰਹਿ ਜੇ ਸਾਡਾ ਕਿਸੇ ਵੀ ਜਗ੍ਹਾ 'ਤੇ, ਅੰਦਰ ਹਨੇਰੀ ਆ ਜਾਂਦੀ ਕਿ ਮੈਨੂੰ ਪਿੱਛੇ ਕੋਈ ਛੱਡਦਾ। ਆਉਂਦੀਆਂ ਨਾ ਹਨੇਰੀਆਂ, ਕਿੰਨੀਆਂ ਭੈੜੀਆਂ ਹਨੇਰੀਆਂ। ਮਾਣ ਨਾ ਮਿਲੇ ਬੰਦਾ ਕਹਿੰਦਾ ਮੈਂ ਕੀ ਕਰਨਾ ਜਾ ਕੇ, ਕਿਸੇ ਵੇਲੇ ਕੋਈ ਬੋਲਣ ਤੋਂ ਰਹਿ ਜੇ ਉਹਦਾ, ਹਨੇਰੀਆਂ। ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਕੈਸਾ ਇੱਕ ਆਪਾਂ ਵਿਕਿਆ ਹੋਏਗਾ ਕਿ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਅਤੇ ਅੰਦਰ ਹਨੇਰੀ ਆਣ ਦਿੱਤੀ, ਮੈਨੂੰ ਕਿਉਂ ਨਹੀਂ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ, ਅੰਦਰ ਹਨੇਰੀ ਆਣ ਦਿੱਤੀ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ, ਗੁਰੂ ਅਰਜਨ ਦੇਵ ਜੀ ਕਿੱਡਾ ਵੱਡਾ ਸਿਦਕ ਹੈ, ਆਹ ਹਨੇਰੀਆਂ, ਆਹ ਝੱਖੜ। ਇਹ ਜਿਤਨੀਆਂ ਮੇਰੇ ਭੈਣਾਂ ਵੀਰ ਬੈਠੇ ਹੋ, ਅਰਦਾਸ ਕਰਿਆ ਕਰੋ ਮਹਾਰਾਜ, ਕਲਯੁੱਗ ਦਾ ਸਮਾਂ, ਹਨੇਰੀਆਂ ਝੱਖੜ ਅੰਦਰ ਦੇ ਕਈ ਵਾਰੀ ਬਹੁਤ ਚੱਲਦੇ ਨੇ, ਪਰ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ, ਕਿਰਪਾ ਕਰੀ, ਮੈਂ ਸੰਗਤ ਦੇ ਕਿਲੇ ਨਾਲੋਂ ਟੁੱਟ ਨਾ ਜਾ। ਆਖੋ ਸਤਨਾਮ, ਟੁੱਟ ਨਾ ਜਾ। ਇਹ ਹਨੇਰੀਆਂ ਝੱਖੜ ਨੇ। ਤੁਸੀਂ ਕੋਈ ਪ੍ਰੋਗਰਾਮ ਮੰਗਿਆ ਨਹੀਂ ਮਿਲਿਆ, ਅਸੀਂ ਕੀ ਕਰਨਾ, ਆ ਕੇ ਪ੍ਰੋਗਰਾਮ ਨਹੀਂ ਦਿੱਤਾ, ਹਾਕੋ ਸਤਨਾਮ ਵੀ ਮੇਰੀ। ਪ੍ਰੋਗਰਾਮ ਕਿੰਨੇ ਕੁ ਹੋ ਜਾਣੇ। ਤੁਹਾਡੇ ਘਰ ਕੋਈ ਫੰਕਸ਼ਨ ਹੈ, ਕੋਈ ਸਮਾਗਮ ਹੈ, ਕਿਤੇ ਨਹੀਂ ਆਇਆ ਗਿਆ, ਅੰਦਰ ਹਨੇਰੀ ਆ ਗਈ, ਹਾਕੋ ਸਤਨਾਮ ਆਏ ਨਹੀਂ ਜੀ, ਮੈਂ ਵੀ ਨਹੀਂ ਜਾਣਾ। ਇਹ ਹਨੇਰੀ, ਇਹ ਝੱਖੜ। ਇੱਕ ਸੌ 13 ਸਾਲ ਕਿੰਨੀਆਂ ਹਨੇਰੀਆਂ, ਕਿੰਨੇ ਝੱਖੜ, ਕਿੰਨੀ ਜਗ੍ਹਾ, ਕਈ ਚੀਜ਼ਾਂ 'ਚ ਹੁੰਦਾ ਹੋਏਗਾ ਅਤੇ ਬਾਬਾ ਜੀ ਮਨ ਨੂੰ ਕਿਵੇਂ ਖਿਲਾਰਦੇ ਹੋਣਗੇ। ਮੈਂ ਤਾਂ ਦਾਸਾਂ ਦਾ ਦਾਸ ਹਾਂ ਗੁਰੂ ਨਾਨਕ ਦਾ, ਆਖੋ ਸਤਨਾਮ। ਬਹਿੰਦੇ ਵੀ ਖੀਰ 'ਤੇ ਸੀ, ਦਾਸ ਬਣ ਕੇ, ਸੇਵਾਦਾਰ ਬਣ ਕੇ, ਝਾੜੂ ਬਰਦਾਰ ਬਣ ਕੇ। ਕਹਿੰਦੇ ਜਿਹੜੇ 5-7 ਸਿੱਖਾਂ ਨੇ ਖਲੋ ਕੇ ਗੱਲ ਕਹੀ ਕਿ ਬਾਬਾ ਬੁੱਢਾ ਸਾਹਿਬ ਜੀ 113 ਸਾਲ ਤੁਸੀਂ ਸਿੱਖੀ ਕਮਾਈ ਏ, ਗੁਰੂ ਨਾਨਕ ਦੇ ਕਿਲੇ ਦੇ ਨਾਲੋਂ ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਕਿ ਗੁਰੂ ਨਾਨਕ ਦੇ ਕਿਲੇ ਤੋਂ ਵਿਛੜ ਗਏ। ਨਿਭਾਈ ਏ, ਨਿਭਾਈ ਏ। ਅਰਦਾਸ ਕਰਿਆ ਕਰੋ, ਮੇਰੇ ਖਿਆਲ ਨਾਲ ਇੱਕੋ ਨਿਸ਼ਾਨੀ ਸਾਂਝੀ ਹੋਏਗੀ, 3 ਫਿਰ ਅਗਲੀ ਵਾਰੀ, ਇੱਕ ਪ੍ਰਕਰਨ ਪਹਿਲਾਂ ਵੀ ਆਪਾਂ ਛੱਡਿਆ ਜੇ ਵਿੱਚ, ਖਾਤੇ ਚੱਲਦੇ ਹੀ ਰਹਿਣੇ ਚਾਹੀਦੇ ਹੈ। ਪੰਗਤੀ ਆ ਗਈ ਹੈ, ਸਾਰੇ ਮੇਰੀ ਵੀ ਆਪਣੀ ਵੀ ਅਰਦਾਸ ਹੈ,
ਇਸ ਬੇੜੇ ਤੋਂ ਪਾਰ ਲੰਘਾ
ਭੈਣਾ।
ਕਲਗੀਆਂ ਵਾਲੇ ਪਾਜਾਂ ਵਾਲੇ ਕਲਗੀਆਂ ਵਾਲੇ ਪਾਜਾਂ ਵਾਲੇ
ਅੱਜ ਸੱਤੇ ਬਲਵੰਡੇ ਨੂੰ ਗੁਰੂ ਗ੍ਰੰਥ ਸਾਹਿਬ 'ਚ ਜਗ੍ਹਾ ਨਹੀਂ ਸੀ ਮਿਲਣੀ ਜਿਹੜੀ ਹਨੇਰੀ ਉਹਨਾਂ ਅੰਦਰ ਆ ਗਈ ਸੀ ਨਾ ਭੈਣ ਦੀ ਵਿਆਹ ਲਈ ਮਾਇਆ ਨਹੀਂ ਦਿੱਤੀ ਅਸੀਂ ਕੀ ਕਰਨਾ ਅੱਜ ਉਹਨਾਂ ਨੇ ਬਖਸ਼ੇ ਨਹੀਂ ਸੀ ਜਾਣਾ ਗੁਰੂ ਗ੍ਰੰਥ ਸਾਹਿਬ 'ਚ ਜਗ੍ਹਾ ਨਹੀਂ ਸੀ ਮਿਲਣੀ ਜੇ ਵਿਚੋਲਾ ਭਾਈ ਲੱਦਾ ਪਰਉਪਕਾਰੀ ਨਾ ਬਣ ਜਾਂਦਾ ਉਹਦਾ ਪਰਉਪਕਾਰ ਸਾਰੀ ਸੰਗਤ ਅਰਦਾਸ ਕਰੋ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹੋ ਜਿਹਾ ਆਪਣੇ ਚਰਨਾਂ ਦੇ ਨਾਲ ਜੋੜੋ ਕਿ ਜਿੰਨੀ ਉਮਰ ਸਾਡੀ ਲਿਖੀ ਹੈ ਤੇਰੇ ਚਰਨਾਂ ਨਾਲੋਂ ਕੋਈ ਹਨੇਰੀ ਸਾਨੂੰ ਤੋੜ ਨਾ ਸਕੇ ਧਾਰਨਾ ਬੋਲਦਾ ਤੇ ਨਹੀਂ ਮੈਂ ਅੱਗੇ ਆਈ ਗਈ ਹੈ
ਮੇਰੀ ਨਿਭ ਜੇ ਪਿਆਰੇ
ਬੋਲੋ ਭੈਣੋ ਮੇਰੀ
ਓ ਮੇਰੀ ਨਿਭ ਜੇ ਪਿਆਰੇ ਮੇਰੀ ਨਿਭ ਜੇ ਪਿਆਰੇ
ਭੈਣੋ ਗਾਇਕੇ
ਕੇ
ਗੱਜ ਕੇ ਆਖੋ ਸਤਨਾਮ। ਸਾਰੇ ਅੱਜ ਅਰਦਾਸ ਦਿਲ ਕਰਦਾ ਸੀ ਲੱਗੇ ਰਹੀਏ, ਸਮਾਂ ਜਾ ਰਿਹਾ ਹੈ। ਇਹ ਅਰਦਾਸ ਕਿ ਮਹਾਰਾਜ ਕੋਈ ਹਨੇਰੀ ਇਹੋ ਜਿਹੀ ਨਾ ਆਵੇ ਜਿਹੜੀ ਨਿਤਨੇਮ ਤੋਂ ਤੋੜਦੇ, ਕੋਈ ਹਨੇਰੀ ਸਾਡੇ ਅੰਦਰ ਇਹੋ ਜਿਹੀ ਨਾ ਆਵੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਸਾਨੂੰ ਸੰਗਤ ਤੋਂ ਤੋੜਦੇ, ਕੋਈ ਹਨੇਰੀ ਇਹੋ ਜਿਹੀ ਨਾ ਆਵੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਸਾਨੂੰ ਤੁਹਾਡੀ ਸਿੱਖੀ ਤੋਂ ਤੋੜਦੇ। ਆਖੋ ਸਤਨਾਮ। ਟੀਵੀ 'ਤੇ ਕੋਈ ਪ੍ਰੋਗਰਾਮ ਆ ਗਿਆ, ਉਹਨੂੰ ਵੇਖ ਕੇ ਚੁੰਨੀ ਚੱਲ ਜੇ, ਸਿੱਖੀ ਚੱਲ ਜੇ, ਕੋਈ ਹੋਰ ਬੇਦਬੀ ਹੋ ਜੇ, ਮਹਾਰਾਜ ਕੋਈ ਇਹੋ ਜਿਹੀ ਹਨੇਰੀ ਸਾਡੇ ਅੰਦਰ ਨਾ ਆਵੇ ਕਿ ਸਾਨੂੰ ਦੂਜਾ ਉੱਚਾ ਜਾਪੇ ਅਤੇ ਤੇਰੀ ਸਿੱਖੀ ਛੋਟੀ ਲੱਗਣ ਲੱਗ ਪਵੇ, ਸਪਿਰਿਟ ਭਰ ਦੇ ਸਾਡੇ ਅੰਦਰ ਕਿ ਹੈ ਵੀ ਉੱਚੀ ਅਤੇ ਸਾਨੂੰ ਅੰਦਰ ਇੱਕ ਪਿਆਰ ਆ ਜਾਵੇ, ਤੇਰੀ ਸਿੱਖੀ ਤੋਂ ਉੱਚਾ ਕੁਝ ਵੀ ਨਹੀਂ, ਪਰੇ ਕੁਝ ਵੀ। ਤੁਸੀਂ ਇੱਕ ਮੂਰਤ ਖੜੀ ਕਰ ਲਓ, ਉਹ ਮੂਰਤ ਸ਼ਰਾਬ ਪੀ ਰਹੀ ਹੈ, ਸਿਗਰਟ ਪੀ ਰਹੀ ਹੈ, ਸਰੀਰ ਦੇ ਤਨ ਦੇ ਕੱਪੜੇ ਵਾਸ਼ਨਾ ਪੈਦਾ ਕਰ ਰਹੇ ਨੇ, ਅਤੇ ਦੂਜੇ ਬੰਨੇ ਮੂਰਤ ਇੱਕ ਗੁਰਸਿੱਖ ਦੀ ਖੜੀ ਕਰ ਲਓ, ਨਾ ਉਹਦੇ ਵਾਸ਼ਨਾਵਾਂ ਵਾਲੇ ਕੱਪੜੇ ਨੇ, ਨਾ ਉਹਦੀ ਜ਼ਿੰਦਗੀ ਤੰਬਾਕੂ ਹੈ, ਨਾ ਉਹਦੀ ਜ਼ਿੰਦਗੀ ਸ਼ਰਾਬ ਹੈ, ਨਾ ਉਹਦੀ ਜ਼ਿੰਦਗੀ ਕੋਈ ਦੂਜੀ ਚੀਜ਼ ਹੈ, ਤੁਹਾਨੂੰ ਨਹੀਂ ਨਜ਼ਰ ਆਏਗਾ ਕਿ ਵਾਕੇ ਹੀ ਸਿੱਖੀ ਸਭ ਤੋਂ ਉੱਚੀ ਹੈ। ਲੈ ਲਓ ਨਕਸ਼ਾ, ਚੰਗੇ ਸਾਰੇ ਸਾਡੇ ਲਈ, ਪਰ ਇਹ ਕਦੀ ਵੇਖੋਗੇ ਤਾਂ ਵਾਕੇ ਹੀ ਗਰੀਬ ਨਵਾਜ਼ ਉਹਨੇ ਤੁਹਾਨੂੰ ਉਹਦਾ ਕੱਲ੍ਹ ਦੇ ਦਿਨ ਉਹ ਪਰਮੇਸ਼ਰ ਦਾ ਰੂਪ ਦੇ ਤਾ। ਕੋ ਸਤਨਾਮ। ਉਹ ਕੇਸਾਂ ਲੈ ਤਾਂ ਤੁਹਾਨੂੰ ਵੀ ਕੇਸ, ਉਹਦਾ ਰੂਪ ਬਣਾ ਤਾ। ਦਾ ਸਮਾਪਤੀ ਕਰੇ ਪਹਿਲੀ ਨਿਸ਼ਾਨੀ ਖਾਲਸੇ ਦੀ। ਬਾਬਾ ਬੁੱਢਾ ਸਾਹਿਬ ਜੀ 113 ਸਾਲ ਸਿੱਖੀ ਕਮਾਈ, ਇੰਨੀਆਂ ਹਨੇਰੀਆਂ ਇੰਨੀਆਂ ਝੱਖੜ ਆਏ, ਤੁਸੀਂ ਗੁਰੂ ਨਾਨਕ ਤੋਂ ਨਹੀਂ ਟੁੱਟੇ, ਕਿਧਰੇ ਤੁਹਾਨੂੰ ਮਿਸਾਲ ਨਹੀਂ ਮਿਲਦੀ। ਅਤੇ ਉਹ 5-7 ਸਰੀਰ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਕਹਿੰਦੇ ਅੱਜ ਰਾਤੀ ਚੋਲਾ ਬਦਲ ਲੈਣਾ, ਅਤੇ ਸਾਡੀ ਬੇਨਤੀ 113 ਸਾਲ ਦੀ ਸਿੱਖੀ ਦਾ ਨਿਚੋੜ ਅੱਜ ਸਾਡੀ ਝੋਲੀ 'ਚ ਪਾ ਦਿਓ, ਕੋਈ ਉਪਦੇਸ਼, ਕੋਈ ਨਿਚੋੜ 113 ਸਾਲ ਦਾ ਤੁਹਾਡਾ ਤਜਰਬਾ। ਆਹ ਖਾਲਸਾ ਜੇ ਜਿਹੜਾ ਪਹਿਲਾ ਤਜਰਬਾ ਬਾਬਾ ਬੁੱਢਾ ਸਾਹਿਬ ਜੀ ਨੇ ਪਾਇਆ, ਦੋ ਤਜਰਬੇ ਪਾਏ, ਅੱਜ ਇੱਕੋ ਹੀ ਸਾਂਝਾ ਹੋਏਗਾ। ਉਹ ਪਹਿਲਾ ਤਜਰਬਾ ਕੀ ਪਾਇਆ, ਪਹਿਲੀ ਸਿੱਖਿਆ ਕੀ ਪਾਈ, 113 ਸਾਲ ਦਾ ਤਜਰਬਾ ਕੀ ਪਾਇਆ, ਸਿੱਖ ਬਾਣੀ ਵੀ ਪੜ੍ਹੇ, ਸਿਮਰਨ ਵੀ ਕਰੇ, ਨਾਮ ਵੀ ਜਪੇ, ਸੇਵਾ ਵੀ ਕਰੇ, ਪਾਠ ਪੂਜਾ ਵੀ ਕਰੇ। ਆਹ ਪਹਿਲਾ ਤਜਰਬਾ ਜੀ। ਮੈਂ ਦੁਬਾਰਾ ਬੋਲਦਾ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਫਿਰ 113 ਸਾਲ ਦਾ ਤਜਰਬਾ ਪਹਿਲਾ ਜੇ ਸਿੱਖ ਬਾਣੀ ਵੀ ਪੜ੍ਹੇ, ਨਾਮ ਵੀ ਜਪੇ, ਸਿਮਰਨ ਵੀ ਕਰੇ, ਪਾਠ ਪੂਜਾ ਵੀ ਕਰੇ, ਸੇਵਾ ਵੀ ਕਰੇ, ਪਰ ਸਭ ਕੁਝ ਕਰਦਿਆਂ ਟੇਕ ਗੁਰੂ ਨਾਨਕ ਦੀ ਰੱਖੇ, ਇਹਦੀ ਟੇਕ ਨਾ ਹਿੱਲ ਜਾਵੇ। ਆਖੋ ਸਤਨਾਮ। ਆ ਖਾਲਸਾ ਜੇ ਸਾਧ ਸੰਗਤ ਜੀ, ਪਹਿਲੀ ਨਿਸ਼ਾਨੀ ਜਿਹਦੀ ਟੇਕ ਨਾ ਹਿੱਲ ਜਾਵੇ। ਟੇਕ ਸਾਰੇ ਝਾਤੀ ਪਾਓ, ਕਿਸੇ ਵੇਲੇ ਕੋਈ ਦੁੱਖ 15 ਦਿਨ ਨਹੀਂ ਜਾਂਦਾ, ਕਿਤੇ ਟੇਕ ਨਾ ਹਿੱਲ ਜਾਵੇ। ਗੁਰੂ ਬਿਨਾਂ ਮੈਂ, ਇਹ ਖਾਲਸੇ ਦੀ ਪਹਿਲੀ ਨਿਸ਼ਾਨੀ। ਟੇਕ ਗੁਰੂ ਨਾਨਕ 'ਤੇ ਰਵੇ, ਓਟ ਮੰਗਤਾ ਆਸਰਾ, ਉਹ ਟੇਕ ਨਾ ਲੈ। ਇਹ ਖਾਲਸੇ ਦੀ ਪਹਿਲੀ ਨਿਸ਼ਾਨੀ। ਤੁਹਾਨੂੰ ਇੰਨੀ ਨੌਲੇਜ ਹੋਏਗੀ, ਅਕਬਰ ਨੇ ਨਵਾਂ ਧਰਮ ਚਲਾਇਆ ਸੀ ਦੀਨੇ ਲਾਈ, ਨੌ ਰਤਨ ਸੀ, ਉਹਨਾਂ ਨੂੰ ਹਦਾਇਤ ਦਿੱਤੀ ਸੀ ਵੀ ਦੀਨੇ ਲਾਈ ਧਰਮ ਕਬੂਲ ਕਰੋ। ਇੱਕ ਸਰੀਰ ਨੇ ਨਹੀਂ ਸੀ ਕੀਤਾ, ਕੋ ਸਤਨਾਮ ਰਹੀਮ ਨਾ ਆਇਆ ਉਹਦਾ ਨਹੀਂ ਕੀਤਾ। ਮੇਰੀ ਜਿਹੜੀ ਟੇਕ ਹੈ, ਸਤਿਕਾਰ ਸ਼ਬਦ ਹੈ ਪਰ ਮੇਰੀ ਜਿਹੜੀ ਟੇਕ ਹੈ ਉਹੀ ਰਹੇ। ਕਹਿੰਦੇ ਨੌ ਰਤਨਾਂ ਦੀ ਕੁਰਸੀ ਛੱਡਣੀ ਪਈ, ਨੌ ਰਤਨਾਂ ਦਾ ਜਿਹੜਾ ਉਹ ਮਾਣ ਭਾਗ ਤਿਆਗਣਾ ਪਿਆ। ਕਹਿੰਦੇ ਕੋਈ ਗੱਲ ਨਹੀਂ ਪਰ ਮੈਂ ਆਪਣੀ ਟੇਕ ਨਹੀਂ ਹਿੱਲਣ ਦੇਣੀ। ਕਹਿੰਦੇ ਉਹਦਾ ਜਿਹੜਾ ਪੁੱਤਰ ਅੱਗੋਂ ਜਹਾਂਗੀਰ ਬੈਠਾ, ਉਹਨੇ ਉਹਦੀਆਂ ਜਾਇਦਾਦਾਂ ਤੱਕ ਕੁਰਕ ਕਰ ਦਿੱਤੀਆਂ ਕਿ ਤੂੰ ਦੀਨੇ ਲਈ ਕਿਉਂ ਨਹੀਂ ਕਬੂਲਿਆ। ਕਹਿੰਦੇ ਜੋ ਮਰਜ਼ੀ ਕਰਦੇ ਮੈਂ ਟੇਕ ਨਹੀਂ ਹਿੱਲਣ ਦੇਣੀ। ਆਖੋ ਸਤਨਾਮ, ਟੇਕ ਨਹੀਂ ਲੈਣ। ਗੁਰੂ ਬਿਨਾ ਮੈਂ ਨਾ ਹੀ ਹੋ। ਇਹ ਜਿਹੜਾ ਰਹੀਮ ਨਾ ਆਇਆ ਇਹਦਾ, ਨੌ ਰਤਨਾਂ ਚੋਂ ਰਤਨ ਸੀ ਅਤੇ ਬਿਰਤੀ ਇਹਦੀ ਇੰਨੀ ਉੱਚੀ ਸੀ। ਬਿਰਤੀ ਇਹ ਜਦੋਂ ਜੰਗਲ ਜੰਗਲ ਭਟਕਿਆ ਨਾ ਤਾਂ ਤੁਲਸੀ ਦਾਸ ਜੀ ਨੂੰ ਮਿਲਿਆ। ਤੁਲਸੀ ਘਰੋਂ ਕੁਰਕ ਕਰਤਾ ਸਭ ਕੁਝ, ਜੰਗਲਾਂ 'ਚ ਤੁਰ ਪਿਆ, ਟੇਕ ਆਪੇ ਸੰਭਾਲੇਗਾ। ਅਤੇ ਕਹਿੰਦੇ ਤੁਲਸੀਦਾਸ ਭਗਤ ਮਿਲੇ ਅਤੇ ਕਿਸੇ ਨੇ ਕਿਹਾ ਜੀ ਰਹੀਮ ਜੀ ਆਏ ਨੇ। ਉਹ ਕਹਿੰਦਾ ਰਹੀਮ ਜੀ ਦੇ ਤਾਂ ਦੋਹਰੇ ਬੜੇ ਕੀਮਤੀ ਨੇ, ਜਿਹੜੇ ਦੋਹਰੇ ਲਿਖਦੇ ਸੀ, ਬੜਾ ਤਾਕਤ ਹੈ ਕਲਮ 'ਚ ਜਵਾਨ 'ਚ, ਇਹ ਰਹੀਮ ਜੀ ਨੇ। ਤੁਲਸੀ ਜੀ ਉਹਦੇ ਦੋਹਰੇ ਪੜ੍ਹਦੇ ਸੀ, ਵਿਚਾਰ ਵੀ ਕਰਦੇ ਸੀ, ਕਹਿੰਦੇ ਰਹੀਮ। ਕਹਿੰਦੇ ਚੈੱਕ ਕਰ ਲਈਏ, ਵਾਕੇ ਰਹੀਮ ਹੈ ਅਕਬਰ ਦੇ ਨੌ ਰਤਨਾਂ 'ਚੋਂ ਇਹ ਹਾਲਤ। ਅਤੇ ਕਹਿੰਦੇ ਤੁਲਸੀਦਾਸ ਜੀ ਭਗਤ ਰਹੀਮ ਜੀ ਨੂੰ ਕਹਿੰਦੇ ਆ, ਕੋਲ ਹਾਥੀ ਸੀ ਖੜਾ, ਹਾਥੀ ਨਾ ਪੈਰ ਨਾਲ ਮਿੱਟੀ ਪੁੱਟਦਾ ਸੀ ਅਤੇ ਸੁੰਡ ਨਾਲ ਮਿੱਟੀ ਸਿਰ 'ਤੇ ਪਾਣੀ। ਹਾਥੀ ਦਾ ਸੁਭਾਅ ਹੈ ਕੱਚੀ ਜਗ੍ਹਾ ਖੜਾ ਹੋਵੇ, ਪੈਰ ਨਾਲ ਮਿੱਟੀ ਪੁੱਟਦਾ, ਸੁੰਡ ਨਾਲ ਫਿਰ ਆਪਣੇ ਸਿਰ 'ਤੇ ਪਾਉਂਦਾ। ਤੁਲਸੀ ਜੀ ਕਹਿੰਦੇ ਚੈੱਕ ਕਰੀਏ, ਇਹ ਰਹੀਮ ਉਹੀ ਹੈ ਨੌ ਰਤਨਾਂ 'ਚ। ਤੁਲਸੀ ਜੀ ਕਹਿੰਦੇ ਜੀ ਇਹ ਹਾਥੀ ਪੈਰ ਨਾਲ ਮਿੱਟੀ ਕਿਉਂ ਪੁੱਟਦਾ ਅਤੇ ਸੁੰਡ ਨਾਲ ਸਿਰ 'ਤੇ ਕਿਉਂ ਪਾਉਂਦਾ। ਅਤੇ ਬਿਰਤੀ ਇੰਨੀ ਉੱਚੀ ਸੀ ਰਹੀਮ ਜੀ ਦੀ। ਕਹਿੰਦਾ ਜੀ ਹਾਥੀ ਜਿਹੜਾ ਪੈਰ ਨਾਲ ਮਿੱਟੀ ਕਿਉਂ ਪੁੱਟਦਾ ਅਤੇ ਸੁੰਡ ਨਾਲ ਸਿਰ 'ਤੇ ਕਿਉਂ ਪਾਉਂਦਾ। ਅਤੇ ਅੱਗੋਂ ਰਹੀਮ ਜੀ ਕਹਿੰਦੇ ਜੀ ਜਿਹੜੀ ਗੌਤਮ ਅਹਿਲਿਆ ਸੀ ਨਾ, ਗੌਤਮ ਅਹਿਲਿਆ, ਉਹ ਰਾਮ ਜੀ ਦੇ ਚਰਨਾਂ ਦੀ ਧੂੜੀ ਨਾਲ ਉਹਦਾ ਉਧਾਰ ਹੋਇਆ। ਗੌਤਮ ਅਹਿਲਿਆ ਦਾ ਰਾਮ ਚੰਦਰ ਜੀ ਦੀ ਧੂੜੀ ਨਾਲ ਉਧਾਰ ਹੋਇਆ। ਕਹਿੰਦੇ ਜਿਹੜਾ ਹਾਥੀ ਹੈ ਨਾ, ਹਾਥੀ ਇਹ ਹਰ ਜਗ੍ਹਾ 'ਤੇ ਪੈਰ ਨਾਲ ਮਿੱਟੀ ਪੁੱਟਦਾ ਅਤੇ ਸੁੰਡ ਨਾਲ ਸਿਰ 'ਤੇ ਪਾਉਂਦਾ ਕਿ ਪਤਾ ਨਹੀਂ ਕਿਹੜੀ ਜਗ੍ਹਾ 'ਤੇ ਰਾਮ ਦੇ ਚਰਨ ਪਏ ਹੋਣ, ਮੈਂ ਵੀ ਉਹ ਚਰਨ ਧੂੜੀ ਸਿਰ 'ਤੇ ਪਾ ਲਵਾਂ। ਉਹਦਾ ਜਵਾਬ ਮਤਲਬ ਉੱਚੀ ਸੁਰਤੀ ਨਾਲ ਦਿੱਤਾ, ਆਖੋ ਸਤਨਾਮ। ਜਿਵੇਂ ਆ ਗੁਰੂਵਾਲੀ ਵਾਲੇ ਮਹਾਂਪੁਰਸ਼, ਤਰਨ ਤਾਰਨ ਰੋਡ ਗੁਰੂਵਾਲੀ, ਉਹ ਬੈਠੇ ਸੀ ਅਤੇ ਕੋਈ ਬਾਹਰ ਸੰਤਰੇ ਵੇਚਣ ਵਾਲਾ ਆ ਗਿਆ। ਉਹ ਆਵਾਜ਼ ਦੇਵੇ ਸੰਗਤਰੇ ਲੈ ਲਓ ਸੰਗਤਰੇ, ਅਤੇ ਉਹ ਸੇਵਾਦਾਰ ਨੂੰ ਕੋਈ ਪ੍ਰੇਮੀ ਬੈਠਾ ਸੀ, ਕਹਿੰਦੇ ਕੀ ਕਹਿ ਰਿਹਾ? ਕਹਿੰਦੇ ਸੰਤਰੇ ਵੇਚਣ ਡਿਆ। ਕਹਿੰਦੇ ਨਹੀਂ, ਧਿਆਨ ਨਾਲ ਸੁਣ। ਫਿਰ ਆਵਾਜ਼ ਆਈ ਸੰਤਰੇ, ਕਹਿੰਦੇ ਕੀ ਕਹਿ ਰਿਹਾ? ਕਹਿੰਦੇ ਸੰਤਰੇ ਵੇਚਦਾ ਪਿਆ। ਕਹਿੰਦੇ ਨਹੀਂ, ਧਿਆਨ ਨਾਲ ਸੁਣ, ਇਹਦੇ 'ਚ ਕੋਈ ਉਪਦੇਸ਼ ਆ ਰਿਹਾ। ਕਹਿੰਦਾ ਜੀ ਸੰਤਰੇ ਵੇਚਣ ਡਿਆ, ਉਪਦੇਸ਼ ਕਰਦਾ? ਕਹਿੰਦੇ ਨਹੀਂ, ਸੰਗ ਤਰੇ, ਸੰਗ ਤਰੇ, ਵੀ ਗੱਲ ਦੀ ਰਮਝ ਤੱਕ। ਕਹਿੰਦੇ ਕਹਿੰਦਾ ਪਿਆ ਸੰਗ ਤਰੇ, ਸੰਗ ਤਰੇ, ਵੀ ਜਿਹਨੂੰ ਸਤ ਸੰਗ ਹੋ ਗਿਆ, ਸੰਗ ਹੋ ਗਿਆ, ਉਹ ਤਰ ਜਾਏਗਾ। ਆਖੋ ਸਤਨਾਮ। ਸਤ ਸ੍ਰੀ। ਹੁਣ ਜਿਹੜਾ ਹਾਥੀ ਪੈਰ ਨਾਲ ਮਿੱਟੀ ਪੁੱਟਦਾ ਅਤੇ ਸਿਰ ਸੁੰਡ ਨਾਲ ਸਿਰ 'ਤੇ ਪਾਉਂਦਾ, ਹੈ ਤਾਂ ਆਪਣੇ ਆਪ ਨੂੰ ਕਰ ਲੈਂਦਾ ਫਿਰ ਮਲੀ, ਨਹਾ ਕੇ ਫਿਰ ਮਿੱਟੀ ਪਾਉਂਦਾ। ਲੇਕਿਨ ਉਹਨਾਂ ਨੇ ਆਪਣੀ ਸੁਰਤੀ ਨਾਲ ਉੱਚਾ ਜਵਾਬ ਕੀ ਦਿੱਤਾ? ਕਹਿੰਦੇ ਰਾਮ ਜੀ ਦੀ ਕਿੱਥੇ ਕਿੱਥੇ ਚਰਨ ਪਏ ਨੇ, ਇਹ ਹਰ ਜਗ੍ਹਾ ਤੋਂ ਮਿੱਟੀ ਪੁੱਟ ਕੇ ਸਿਰ 'ਤੇ ਪਾਉਂਦਾ, ਵੀ ਪਤਾ ਨਹੀਂ ਕਿਹੜੀ ਜਗ੍ਹਾ ਰਾਮ ਦੇ ਚਰਨ ਪਏ ਹੋਣ, ਉਹ ਚਰਨ ਧੂੜੀ ਪੈਰਾਂ ਦੀ ਮੇਰੇ ਸਿਰ 'ਤੇ ਵੀ ਪੈ ਜਾਵੇ। ਜਵਾਬ ਉਹਦਾ ਉੱਚੀ ਸੁਰਤ ਵਾਲਾ ਦਿੱਤਾ। ਕਹਿੰਦੇ ਕਹਿੰਦੇ ਤੁਲਸੀ ਦਾਸ ਜੀ ਪੈਰਾਂ ਤੇ ਪੈ ਗਏ, ਇਹ ਵਾਕੇ ਉਹ ਰਹੀਮ ਏ ਨੌ ਰਤਨਾਂ ਚੋਂ। ਆਖੋ ਸਤਨਾਮ, ਮੈਂ ਇੱਕ ਗੱਲ ਕਰ ਰਿਹਾ, ਅਕਬਰ ਦੀ ਉਹ ਰਤਨ ਛੱਡਣਾ ਘਰ ਬਾਰ ਪਰ ਟੇਕ ਨਹੀਂ ਹਿੱਲਣ ਦੇ, ਅੱਜ ਨਾ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ, ਨਿਚੋੜ 113 ਸਾਲ ਦਾ, ਸਿੱਖ ਬਾਣੀ ਵੀ ਪੜ੍ਹੇ, ਸਿਮਰਨ ਵੀ ਕਰੇ, ਨਾਮ ਵੀ ਜਪੇ, ਸੇਵਾ ਵੀ ਕਰੇ, ਪਾਠ ਪੂਜਾ ਵੀ ਕਰੇ, ਪਰ ਸਭ ਕੁਝ ਕਰਦਿਆਂ ਇਹਦੀ ਜਿਹੜੀ ਟੇਕ ਹੈ ਉਹ ਗੁਰੂ ਗ੍ਰੰਥ ਸਾਹਿਬ, ਟੇਕ ਗੁਰੂ ਨਾਨਕ, ਸਿੱਖ ਦੀ ਜ਼ਿੰਦਗੀ 'ਚ ਕਿਤੇ ਟੇਕ ਨਾ ਹਿੱਲ ਜਾਵੇ। ਆ ਖਾਲਸੇ ਦੀ ਪਹਿਲੀ ਨਿਸ਼ਾਨੀ, ਜੇ ਗੁਰੂ ਬਿਨਾਂ ਮੈਂ, ਬਾਕੀ ਨਿਸ਼ਾਨੀ ਅਗਲੀ ਵਾਰੀ। ਆਓ ਖਾਲਸਾ ਕੌਣ ਹੈ, ਇਹਦੀ ਪਹਿਲੀ ਨਿਸ਼ਾਨੀ ਆਪ ਜੀ ਨੇ ਸਰਵਣ ਕੀਤੀ ਹੈ, ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ, ਸਾਰੇ ਕਿਰਪਾ ਕਰਿਓ ਜੀ। ਖਾਲਸਾ 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 ਮੇਰਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਲਸਾ ਮੇਰਾ ਰੂਪ